ਮਿਹਨਤ ਦੀ ਰਕਮ ਕਿਹਾ ਜਾਂਦਾ ਹੈ ਔਰ ਪੱਛਮ ਦੇ ਵਿੱਚ ਸਾਥ ਕਿਹਾ ਜਾਂਦਾ ਅਤੇ ਜੀਵਨ ਨਿਰਵਾਹ ਕਰਨਾ ਕੋਈ ਸਾਥੀ ਚਾਹੀਦਾ ਔਰ ਹਿੰਦੂ ਧਰਮ ਵਿੱਚ ਇਸ ਜੋ ਗ੍ਰਿਸ਼ਟ ਵਿੱਚ ਪ੍ਰਵੇਸ਼ਤਾ ਨੂੰ ਆਸ਼ਰਮ ਕਹਿਣਾ ਕੀਤਾ ਉਹਨਾਂ ਨੇ ਚਾਰ ਆਸ਼ਰਮ ਜਮਨਾ ਕੀਤੇ ਆ ਬ੍ਰਹਮਚਰਿਆ ਆਸ਼ਰਮ ਗ੍ਰਿਸ਼ਟ ਆਸ਼ਰਮ ਬਾਨਪ੍ਰਸਥ ਅਤੇ ਸੰਨਿਆਸ ਕੇਵਲ 25 ਸਾਲ ਦਾ ਸਾਥ ਰੱਖਣਾ ਕੀਤਾ ਪਰ ਗੁਰਮਤ ਨੇ ਇਸ ਨੂੰ ਆਨੰਦ ਕਾਰਜ ਲਿਖਣਾ ਕੀਤਾ ਕਿ ਆਨੰਦ ਦਾ ਸਾਰੀ ਉਮਰ ਦਾ ਸਾਥ ਹੈ ਖੁਸ਼ੀ ਦਾ ਕਾਰਜ ਹੈ ਦੋਨਾਂ ਬੱਚਿਆਂ ਨੇ ਰਲ ਕੇ ਜਿੱਥੇ ਸੰਸਾਰ ਦੇ ਵਿੱਚ ਸੋਹਣਾ ਸੁਖੀ ਸੁਹੇਲਾ ਜੀਵਨ ਬਤੀਤ ਕਰਨਾ ਉੱਥੇ ਜੋ ਸਾਡੇ ਜੀਵਨ ਦਾ ਲਕਸ਼ ਹੈ ਗੋਬਿੰਦ ਮਿਲਣ ਕਿ ਇਹ ਤੇਰੀ ਵਰੀਆ ਉਸ ਨੂੰ ਵੀ ਬਰਾਬਰ ਬਰਾਬਰ ਰੱਖ ਕਰਕੇ ਉਹਦੇ ਵਿੱਚ ਵੀ ਸਫਲਤਾ ਪ੍ਰਾਪਤ ਕਰਨੀ ਹੈ ਚੌਂ ਲਾਵਾਂ ਦਾ ਪਾਠ ਹੋਇਆ ਹੈ ਚਾਰ ਵਾਰੀ ਬੱਚਿਆਂ ਨੇ ਉਹ ਲਾਵਾਂ ਦਾ ਪਾਠ ਸਰਵਣ ਕਰਕੇ ਪ੍ਰਕਰਮਾ ਕੀਤੀ ਆ ਕੀਰਤਨ ਦੁਆਰਾ ਫਿਰ ਉਸ ਲਾਮ ਦਾ ਪਾਠ ਦੁਹਰਾਇਆ ਗਿਆ ਬੱਚਿਆਂ ਨੇ ਮੱਥਾ ਟੇਕਿਆ ਇਹਦਾ ਭਾਵ ਕੀ ਹੈ ਪਹਿਲਾਂ ਬੱਚਿਆਂ ਨੇ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸਰਵਣ ਕੀਤਾ ਔਰ ਚੰਗੀ ਤਰ੍ਹਾਂ ਉਪਦੇਸ਼ ਸਰਵਣ ਕਰਨ ਤੋਂ ਉਪਰੰਤ ਫਿਰ ਗੁਰੂ ਮਹਾਰਾਜ ਜੀ ਦੀਆਂ ਪ੍ਰਕਰਮਾ ਕੀਤੀਆਂ ਇਹਦਾ ਭਾਵ ਇਹ ਹੈ ਕਿ ਹੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੋ ਤੁਸੀਂ ਸਾਡੇ ਜੀਵਨ ਨੂੰ ਸੁਖੀ ਸੁਹੇਲਾ ਬਣਾਉਣ ਵਾਸਤੇ ਇਹ ਪਾਵਨ ਪਵਿੱਤਰ ਉਪਦੇਸ਼ ਸਾਨੂੰ ਪ੍ਰਦਾਨ ਕੀਤਾ ਫਿਰ ਦੁਬਾਰਾ ਉਸਨੂੰ ਆਪਾਂ ਸਰਵਣ ਕਰ ਰਹੇ ਹਾਂ ਮੁੜ ਕੇ ਫਿਰ ਮੱਥਾ ਟੇਕਿਆ ਜਾਂਦਾ ਕਿ ਜੋ ਤੁਹਾਡਾ ਉਪਦੇਸ਼ ਹੈ ਇਸ ਨੂੰ ਆਪਾਂ ਤਨ ਮਨ ਧੰਨ ਕਰਕੇ ਸਿਰ ਮੱਥੇ ਮੰਨਾਂਗੇ ਫਿਰ ਨਮਸਕਾਰ ਕਰਨ ਦਾ ਮਤਲਬ ਹੈ ਕਿ ਅਸੀਂ ਇਸ ਉਪਦੇਸ਼ ਦੇ ਧਾਰਨੀ ਬਣਾਂਗੇ ਚਾਰ ਉਪਦੇਸ਼ ਜੋ ਚੌਂ ਲਾਵਾਂ ਵੀ ਸਤਿਗੁਰਾਂ ਨੇ ਪ੍ਰਦਾਨ ਕੀਤੇ ਆ ਜੇ ਕਿਤੇ ਜਗਿਆਸੂ ਇਹਨਾਂ ਚੌਂ ਲਾਵਾਂ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਵੇ ਉਹਦੇ ਸੰਸਾਰਿਕ ਜੀਵਨ ਵਿੱਚ ਵੀ ਕਦੀ ਟਕਰਾਓ ਨਹੀਂ ਆਵੇਗਾ ਨਾ ਉਸਨੂੰ ਕੋਈ ਪਰੇਸ਼ਾਨੀ ਆਵੇਗੀ ਨਾ ਕੋਈ ਦੁੱਖ ਤਕਲੀਫ ਆਪਸੀ ਝਗੜਾ ਝਮੇਲਾ ਘਰ ਵਿੱਚ ਖੜ੍ਹਾ ਹੋਵੇਗਾ ਔਰ ਦੂਸਰੇ ਪਾਸੇ ਅਧਿਆਤਮਿਕ ਉਪਦੇਸ਼ ਦਿੱਤਾ ਜੇ ਇਸ ਉਪਦੇਸ਼ ਨੂੰ ਧਾਰਮਿਕ ਤੌਰ 'ਤੇ ਮਨੁੱਖ ਆਪਣੇ ਜੀਵਨ ਵਿੱਚ ਢਾਲੇ ਅਤੇ ਚੌਂ ਅਵਸਥਾ ਨੂੰ ਪਾਰ ਕਰਕੇ ਅਖੀਰ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਪਹਿਲੀ ਲਾਮ ਦੇ ਸਾਧਨਾਂ ਨੇ ਧਰਮ ਦ੍ਰਿੜ ਕਰਨ ਦੀ ਪ੍ਰੇਰਨਾ ਦਿੱਤੀ ਆ ਕਿ ਜੇ ਤੁਸੀਂ ਧਰਮ ਦ੍ਰਿੜ ਕਰੋਗੇ ਤੁਹਾਡੇ ਪਾਪ ਕਰਮ ਸਾਰੇ ਨਾਸ਼ ਹੋ ਜਾਣਗੇ ਕਿਉਂਕਿ ਦੁੱਖ ਸਾਰੇ ਜਿੰਨੇ ਵੀ ਆ ਪਾਪ ਕਰਮਾਂ ਦੇ ਆ ਚਾਹੇ ਸੰਸਾਰ ਦੇ ਆ ਚਾਹੇ ਭਰੋਗੀ ਆ ਕੋਈ ਮਨੁੱਖ ਗਲਤ ਕੰਮ ਕਰਦਾ ਝਗੜਾ ਕਲੇਸ਼ ਖੜਾ ਹੁੰਦਾ ਸਤਿਗੁਰੂ ਕਹਿੰਦੇ ਇਹ ਜਿਹੜਾ ਧਰਮ ਨੂੰ ਦ੍ਰਿੜ ਦੀ ਜਿਹੜਾ ਪਰਿਭਾਸ਼ਾ ਤੁਹਾਨੂੰ ਦਰਸਾਉਣੀ ਹੈ ਇਹ ਅਗਵਾਈ ਤੁਹਾਨੂੰ ਕਿੱਥੋਂ ਮਿਲੇਗੀ ਸਤਿਗੁਰਾਂ ਨੇ ਫਿਰ ਇਸ਼ਾਰਾ ਦਿੱਤਾ ਕਿ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਦਿਓ ਇੱਥੇ ਬ੍ਰਹਮਾ ਦਾ ਭਾਵ ਬ੍ਰਹਮਾ ਨਹੀਂ ਵੇਦ ਦਾ ਭਾਵ ਵੇਦ ਨਹੀਂ ਵੇਦ ਦਾ ਭਾਵ ਆ ਗਿਆਨ ਬ੍ਰਹਮਾ ਦਾ ਭਾਵ ਆ ਪਰਮਾਤਮਾ ਉਹ ਬਾਣੀ ਜੋ ਬ੍ਰਹਮ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਹੈ ਜਿਸ ਨੂੰ ਆਪਾਂ ਵਾਹ ਵਾਹ ਬਾਣੀ ਨਿਰੰਕਾਰ ਹੈ ਅਤੇ ਸੁਜੀਵਨ ਅਵਰ ਨਾ ਹੋਏ ਜਿਸ ਨੂੰ ਕਹਿੰਦੇ ਹਾਂ ਇਹ ਜਿਹੜੀ ਬਾਣੀ ਆ ਇਹ ਨਿਰੰਕਾਰ ਦਾ ਸਰੂਪ ਹੈ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸਲਾ ਕਰੀ ਗਿਆਨ ਵੀ ਲਾ ਲਓ ਜਦੋਂ ਇਸ ਬਾਣੀ ਨੂੰ ਦ੍ਰਿੜ ਕੀਤਾ ਜਾਂਦਾ ਇਸ ਨੂੰ ਪੜ੍ਹਿਆ ਜਾਂਦਾ ਵਿਚਾਰਿਆ ਜਾਂਦਾ ਧਰਮ ਦ੍ਰਿੜ ਹੁੰਦਾ ਅਤੇ ਪਾਪ ਕਰਮਾਂ ਦਾ ਨਾਸ਼ ਹੋ ਜਾਂਦਾ ਇਹ ਪਹਿਲੀ ਭੂਮਿਕਾ ਆ ਸੰਸਾਰ ਵਿੱਚ ਪ੍ਰਵੇਸ਼ ਕਰਨ ਵਿੱਚ ਵੀ ਔਰ ਆਤਮਕ ਮੰਡਲ ਵਿੱਚ ਪ੍ਰਵੇਸ਼ ਕਰਨ ਵਾਸਤੇ ਵੀ ਔਰ ਦੂਸਰਾ ਗੁਰਦੇਵ ਸਤਿਗੁਰੂ ਦੂਜੀ ਨਾਮ ਵਿੱਚ ਪ੍ਰਮਾਨ ਕਰਦੇ ਆ ਕਿ ਜਿੱਥੇ ਤੁਸੀਂ ਬਾਣੀ ਤੋਂ ਅਗਵਾਈ ਲੈਣੀ ਹੈ ਉੱਥੇ ਸੰਸਾਰ ਦੇ ਵਿੱਚ ਸੁਖੀ ਸੁਹੇਲਾ ਜੀਵਨ ਬਤੀਤ ਕਰਨ ਵਾਸਤੇ ਨਿਰਮਲ ਭਾਉ ਦੇ ਧਾਰਨੀ ਬਣਨਾ। ਨਿਰਮਲ ਭਾਉ ਆਰਥਿਕ ਵਿੱਚ ਵੀ ਕੰਮ ਦਿੰਦਾ, ਸਾਰਾ ਜਿੰਨਾ ਸੰਸਾਰ ਦਾ ਨਾਤਾ ਆ ਪਿਆਰ ਹੈ ਇਹ ਨਿਰਮਲ ਭਾਉ ਦੇ ਉੱਤੇ ਆਧਾਰਿਤ ਹੈ। ਔਰ ਆਪਾਂ ਜਦੋਂ ਬਾਣੀ ਨੂੰ ਪੜ੍ਹਦੇ ਹਾਂ ਭਾਉ ਤੋਂ ਵਰਜਣਾ ਕੀਤਾ ਸਤਿਗੁਰਾਂ ਨੇ ਨਿਰਭਉ ਔਰ ਨਿਰਮਲ ਭਾਉ ਨੂੰ ਧਾਰਨ ਕਰਨ ਵਾਸਤੇ ਪ੍ਰੇਰਿਤ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫਰਮਾਨ ਹੈ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਤੇ ਆਨ ਕੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ। ਕਿਉਂਕਿ ਭੈ ਦੇ ਅਧੀਨ ਜਦੋਂ ਮਨੁੱਖ ਜੀਵਨ ਜਿਉਂਦਾ ਉਹਦੀ ਜ਼ਮੀਰ ਜਿਹੜੀ ਆ ਉਹਦੀ ਆਤਮਾ ਜਿਹੜੀ ਆ ਦਵੇਲ ਹੋ ਜਾਂਦੀ ਆ, ਉਹ ਨਾ ਆਪਣੀ ਆਵਾਜ਼ ਨਾ ਆਪਣੀ ਸੁਤੰਤਰਤਾ ਦੇ ਨਾਲ ਗੱਲ ਕੇ ਕਹਿ ਸਕਦਾ ਹੈ ਨਾ ਕੋਈ ਕਰ ਸਕਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨਾ ਕਿਸੇ ਨੂੰ ਭੈ ਦਿਓ ਅਤੇ ਨਾ ਕਿਸੇ ਨੂੰ ਭੈ ਖਾਓ। ਦੂਜੇ ਪਾਸੇ ਸਤਿਗੁਰੂ ਕਹਿੰਦੇ ਨਿਰਮਲ ਭਾਉ ਦੇ ਧਾਰਨੀ ਬਣੋ। ਸੋਚਣਾ ਪਏਗਾ ਕਿ ਨਿਰਮਲ ਭਾਉ ਕੀ ਹੈ। ਨਿਰਮਲ ਭਾਉ ਜਿਹੜਾ ਮਨ ਨੂੰ ਪਵਿੱਤਰ ਕਰਦਾ, ਭਾਉ ਜਿਹੜਾ ਹੈ ਇਕੱਲਾ ਉਹ ਮਨ ਨੂੰ ਮਲੀਨ ਕਰਦਾ। ਨਿਰਮਲ ਭਾਉ ਕੀ ਹੈ, ਜਿਵੇਂ ਅੱਜ ਦੋਵਾਂ ਬੱਚਿਆਂ ਨੇ ਗ੍ਰਸਥ ਵਿੱਚ ਪ੍ਰਵੇਸ਼ ਕੀਤਾ, ਅੱਜ ਤੋਂ ਲੈ ਕੇ ਕੁਝ ਹੀ ਕਾਕਾ ਮਨਜੀਤ ਸਿੰਘ ਦੇ ਮਨ ਵਿੱਚ ਆਪਣੀ ਅਣਗੰਗੀ ਬੀਬੀ ਰਣਜੋਧ ਕੌਰ ਦੇ ਪ੍ਰਤੀ ਨਿਰਮਲ ਭਾਉ ਪੈਦਾ ਹੋਵੇ ਕਿ ਇਸ ਨੂੰ ਸਾ ਅਮਰੀਕ ਸੋਨਾ ਨੇ ਮੇਰੇ ਨਾਲ ਗਾਉਣਾ ਕੀਤਾ ਔਰ ਇਹ ਬੱਚੀ ਆਪਣਾ ਘਰ ਛੱਡ ਕੇ ਮੇਰੇ ਘਰ ਦੇ ਵਿੱਚ ਆਈ ਆ, ਮੇਰੀ ਅਣਗੰਗੀ ਬਣੀ ਹੈ, ਮੇਰੇ ਪਾਸੋਂ ਸੰਸਾਰ ਵਿੱਚ ਵਿਚਰਦਿਆਂ ਹੋਇਆ ਕੋਈ ਐਸਾ ਬੋਲ ਕਬੋਲ ਇਹਦੀ ਸ਼ਾਨ ਦੇ ਪ੍ਰਤੀ ਨਾ ਬੋਲ ਹੋ ਜਾਵੇ ਜਾਂ ਕੋਈ ਐਸਾ ਕਰਮ ਮੇਰੇ ਪਾਸੋਂ ਦੁਨਿਆਵੀ ਤੌਰ 'ਤੇ ਨਾ ਹੋ ਜਾਵੇ ਜਿਸ ਕਰਕੇ ਬੱਚੀ ਰਣਜੋਧ ਕੌਰ ਦੇ ਮਨ ਵਿੱਚ ਮੇਰੇ ਪ੍ਰਤੀ ਨਫ਼ਰਤ ਪੈਦਾ ਹੋ ਜਾਵੇ। ਔਰ ਜਦੋਂ ਭਾਈ ਕਿਸੇ ਪ੍ਰਕਾਰ ਮਨਵੀਰ ਸਿੰਘ ਦੇ ਮਨ ਵਿੱਚ ਇਹ ਨਿਰਮਲ ਭਾਵ ਪੈਦਾ ਹੋਵੇਗਾ ਤਾਂ ਕੋਈ ਵੀ ਮਾੜਾ ਕੰਮ ਨਹੀਂ ਹੋਵੇਗਾ, ਆਪਸੀ ਟਕਰਾਓ ਨਹੀਂ ਹੋਵੇਗਾ ਔਰ ਹਮੇਸ਼ਾ ਪਿਆਰ ਵਿੱਚ ਬੜਾਵਾ ਪ੍ਰਦਾਨ ਸਤਿਗੁਰੂ ਕਰਨਗੇ। ਦੂਜੇ ਪਾਸੇ ਬੱਚੀ ਰਣਜੋਧ ਕੌਰ ਦੇ ਮਨ ਵਿੱਚ ਨਿਰਮਲ ਭਾਵ ਹੋਵੇ ਕਿ ਮੈਨੂੰ ਮੇਰੇ ਮਾਂ ਬਾਪ ਉਹ ਤਿੰਨਾਂ ਨੇ ਭਾਈ ਮਨਵੀਰ ਸਿੰਘ ਹੋਰਾਂ ਦੇ ਨਾਲ ਲਾਇਆ, ਜੋ ਮਾਤਾ ਪਿਤਾ ਸਾਹਿਬ ਹਰਿਮੰਦਰ ਸਿੰਘ ਜੀ ਬੀਬੀ ਨਿਰਮਲਜੀਤ ਕੌਰ ਜੀ ਹਨ ਇਹ ਮੇਰੇ ਜ਼ਿੰਦਗੀ ਭਰ ਦੇ ਮਾਤਾ ਪਿਤਾ। ਮੇਰੇ ਆਪਣੇ ਪਤੀ ਪ੍ਰਤੀ ਜਾਂ ਮਾਤਾ ਪਿਤਾ ਪ੍ਰਤੀ ਕੋਈ ਐਸਾ ਬੋਲ ਕਬੋਲ ਨਾ ਬੋਲਿਆ ਜਾਵੇ ਜਾਂ ਕੋਈ ਮੇਰੇ ਪਾਸੋਂ ਮਾਨ ਬਾਤ ਕਰਮ ਕਰਕੇ ਐਸਾ ਕਰਮ ਨਾ ਹੋ ਜਾਵੇ ਜਿਹਦੇ ਕਰਕੇ ਮੇਰੇ ਮਾਂ ਬਾਪ ਪ੍ਰਤੀ ਵੀ ਔਰ ਮੇਰੇ ਪਿਛਲੇ ਮਾਪਿਆਂ ਪ੍ਰਤੀ ਵੀ ਕੋਈ ਦਾਗ ਲੱਗੇ ਔਰ ਇਸੇ ਪ੍ਰਕਾਰ ਮੇਰੇ ਪਤੀ ਦੇ ਮਨ ਵਿੱਚ ਨਫ਼ਰਤ ਨਾ ਪੈਦਾ ਹੋਵੇ। ਜਦੋਂ ਇਸ ਪ੍ਰਕਾਰ ਬੱਚੀ ਰਣਜੋਧ ਕੌਰ ਵਿਚਰੇਗੀ ਨਿਰਮਲ ਭਾਉ ਦੇ ਅਧੀਨ ਅਤੇ ਫਿਰ ਉਹ ਜਿਹੜਾ ਆਪਸੀ ਪਿਆਰ ਬਣੇਗਾ, ਆਪਸੀ ਇਸੇ ਪ੍ਰਕਾਰ ਨੇੜਤਾ ਵਧੇਗੀ। ਇਸ ਨੂੰ ਹੋਰ ਸਮਝਣ ਵਾਸਤੇ ਆਪਾਂ ਦੇਖਦੇ ਹਾਂ ਕਿ ਪੁੱਤਰ ਦਾ ਰਾਸ਼ਾ ਨਾਤਾ ਹੈ ਉਹ ਵੀ ਨਿਰਮਲ ਭਾਉ ਦੇ ਆਧਾਰ 'ਤੇ ਖੜ੍ਹਾ ਹੈ। ਜਿੰਨਾ ਚਿਰ ਪੁੱਤਰ ਜਿਹੜਾ ਪਿਤਾ ਦੇ ਨਿਰਮਲ ਭਾਉ ਵਿੱਚ ਵਿਚਰਦਾ ਹੈ ਕਿ ਮੇਰੇ ਪਿਤਾ ਨੇ ਇੰਨੀ ਕਮਾਈ ਕੀਤੀ ਆ, ਇੰਨਾ ਨਾਮ ਨਾ ਖੱਟਿਆ, ਮੇਰੇ ਪਾਸੋਂ ਕੋਈ ਮਾਨਕ ਵਾਚਨ ਕਰਕੇ ਸੰਸਾਰ ਵਿੱਚ ਕੋਈ ਐਸਾ ਕੰਮ ਨਾ ਹੋ ਜਾਵੇ ਜੋ ਮੇਰੇ ਪਿਤਾ ਦੀ ਪੱਗ ਨੂੰ ਦਾਗ ਲੱਗੇ, ਅਤੇ ਉਹਨਾਂ ਚਿਰ ਪਿਤਾ ਵੀ ਪੁੱਤਰ ਨੂੰ ਪਿਆਰ ਕਰਦਾ ਔਰ ਪੁੱਤਰ ਦਾ ਪਿਆਰ ਵੀ ਦਿਨੋ ਦਿਨ ਪਿਤਾ ਦੇ ਨਾਲ ਵੱਧਦਾ ਹੈ ਔਰ ਉਹ ਜਿਹੜਾ ਪਿਤਾ ਹੈ ਆਪਣੇ ਜੀਂਦੇ ਦੀ ਸਾਰੀ ਜਿਹੜੀ ਜਾਇਦਾਦ ਆਪਣੇ ਪੁੱਤਰ ਨੂੰ ਜਿਹੜਾ ਬਖਸ਼ਿਸ਼ ਕਰ ਦਿੰਦਾ। ਦੂਜੇ ਪਾਸੇ ਜਿਹੜਾ ਨਿਰਮਲ ਭਾਉ ਦਾ ਧਾਰਨੀ ਪੁੱਤਰ ਨਹੀਂ ਬਣਦਾ ਔਰ ਆਪਣੇ ਮਨ ਦੀ ਮਾਨੀ ਕਰਦਾ ਔਰ ਐਸੇ ਕੰਮ ਕਰ ਲੈਂਦਾ ਜਿਹਦੇ ਕਰਕੇ ਪਿਤਾ ਦੀ ਸ਼ਾਨ ਨੂੰ ਵੀ ਵੱਡਾ ਲੱਗਦਾ, ਦਾਗ ਲੱਗਦਾ ਔਰ ਕਈ ਵਾਰੀ ਪਿਤਾ ਉਸ ਨੂੰ ਜੀਂਦੇ ਜੀ ਬਦਖਲ ਵੀ ਕਰ ਦਿੰਦਾ। ਕਿ ਐਸੇ ਪੁੱਤਰ ਕੋਲੋਂ ਕੀ ਥੁੜਿਆ ਹੋਇਆ ਸੀ, ਕਾਰਨ ਕੀ ਬਣਿਆ? ਕਿਉਂਕਿ ਉਸਨੇ ਆਪਣੇ ਪਿਤਾ ਦਾ ਨਿਰਮਲ ਭਾਵ ਤਿਆਗ ਦਿੱਤਾ। ਇਸੇ ਪ੍ਰਕਾਰ ਸੰਸਾਰ ਵਿੱਚ ਦੇਖਦੇ ਹਾਂ ਰਿਸ਼ਤੇਦਾਰਾਂ ਵਿੱਚ ਜਿੰਨਾ ਚਿਰ ਨਿਰਮਲ ਭਾਵ ਬਣਿਆ ਰਹਿੰਦਾ ਰਿਸ਼ਤਿਆਂ ਵਿੱਚ ਪੀੜ੍ਹੀ ਖੰਡ ਬਣੀ ਰਹਿੰਦੀ ਹੈ, ਪਰ ਜਦੋਂ ਇੱਕ ਦੂਜੇ ਪ੍ਰਤੀ ਨਿਰਮਲ ਭਾਵ ਦੂਸਰਾ ਰਿਸ਼ਤੇਦਾਰ ਤਿਆਗ ਕਰ ਦਿੰਦਾ ਹੈ ਉਸੇ ਵੇਲੇ ਰਿਸ਼ਤਾ ਟੁੱਟ ਜਾਂਦਾ। ਮਿੱਤਰ ਦੋਸਤ ਦਾ ਰਿਸ਼ਤਾ ਵੀ ਇਸੇ ਨਿਰਮਲ ਭਾਵ ਦੇ ਤੇ ਉੱਤੇ ਆਧਾਰਿਤ ਹੈ। ਔਰ ਚੌਥਾ ਗੁਰੂ ਅਤੇ ਸਿੱਖ ਦਾ ਰਿਸ਼ਤਾ ਵੀ ਨਿਰਮਲ ਭਾਵ ਦੇ ਉੱਤੇ ਹੀ ਖਲੋਤਾ ਹੈ। ਜਿੰਨਾ ਚਿਰ ਗੁਰੂ ਕਾ ਸਿੱਖ ਮਨ ਵਿੱਚ ਇਹ ਭਾਵਨਾ ਧਾਰਨ ਕਰੀ ਰੱਖਦਾ ਹੈ ਕਿ ਮੈਂ ਅੱਜ ਗੁਰੂ ਨੂੰ ਗੁਰੂ ਤਸਲੀਮ ਕੀਤਾ ਹੈ, ਗੁਰੂ ਨੇ ਮੈਨੂੰ ਕੁਛ ਕੰਮ ਕਰਨ ਵਾਸਤੇ ਹੁਕਮ ਕੀਤਾ, ਕੁਛ ਛੱਡਣ ਵਾਸਤੇ ਪ੍ਰੇਰਿਤ ਕੀਤਾ, ਔਰ ਮੇਰੇ ਪਾਸੋਂ ਜਿਹੜੇ ਕੰਮ ਕਰਨ ਵਾਸਤੇ ਸਤਿਗੁਰਾਂ ਨੇ ਹੁਕਮ ਕੀਤਾ ਉਹ ਕਰਮਾਂ ਵਿੱਚ ਕੋਈ ਕੁਤਾਹੀ ਨਾ ਹੋ ਜਾਵੇ ਤਾਂ ਜੋ ਮੈਂ ਗੁਰੂ ਦੀ ਕਿਰਪਾ ਤੋਂ ਵਾਂਝਾ ਰਹਿ ਜਾਵਾਂ। ਇਹ ਨਿਰਮਲ ਭਾਵ ਜਿੰਨਾ ਚਿਰ ਗੁਰੂ ਅਤੇ ਸਿੱਖ ਵਿੱਚ ਬਣਿਆ ਰਹਿੰਦਾ ਗੁਰੂ ਦੀ ਨੇੜਤਾ ਬਣੀ ਰਹਿੰਦੀ ਹੈ, ਔਰ ਨਾਲ ਮਨ ਵਿੱਚ ਇਹ ਨਿਰਮਲ ਭਾਵ ਬਣਿਆ ਰਹਿੰਦਾ ਕਿ ਚੌਂ ਰਹਿਤਾਂ ਪੰਜਾਂ ਰਹਿਤਾਂ ਵਿੱਚ ਕੋਈ ਢਿੱਲ ਨਾ ਆ ਜਾਵੇ, ਕੋਈ ਐਸਾ ਕਰਮ ਨਾ ਮੇਰੇ ਪਾਸੋਂ ਹੋ ਜਾਵੇ ਜਿਹੜਾ ਮੇਰੇ ਗੁਰੂ ਨੂੰ ਉਲਾਂਭੇ ਦਾ ਕਾਰਨ ਬਣੇ ਅਤੇ ਮੈਂ ਗੁਰੂ ਦੀ ਕਿਰਪਾ ਦੇ ਵਿੱਚੋਂ ਡਿੱਗ ਜਾਵਾਂ। ਉਹਨਾਂ 'ਚ ਗੁਰੂ ਜਿਹੜਾ ਉਸ ਗੁਰਸਿੱਖ ਨੂੰ ਆਪਣਾ ਸਖਾ ਸਰਬੰਧੀ ਔਰ ਭਰਾ ਜਾਣ ਕਰਕੇ ਪਿਆਰ ਕਰਦਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਦਾ ਫਰਮਾਨ ਹੈ, ਸੋ ਸਿੱਖ ਸਖਾ ਬੰਧਤ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਹੁਕਮ ਆ ਨਿਰਮਲ ਭਾਅ ਦੇ ਵਿੱਚ ਵਿਚਰਦਾ ਹੈ ਉਹ ਗੁਰੂ ਦਾ ਭਰਾ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਸਾਡਾ ਸੰਬੰਧੀ ਹੈ। ਇਸੇ ਪ੍ਰਕਾਰ ਰਿਸ਼ਤਿਆਂ ਵਿੱਚ ਪੀੜ੍ਹੀ ਗੰਧ ਪੈਂਦੀ ਹੈ। ਤੀਜੀ ਲਾਮ ਦੇ ਸਤਿਗੁਰਾਂ ਨੇ ਮਨ ਚਾਓ ਭਇਆ ਮੈਂ ਰਾਗੀਆਂ ਦੀ ਗੱਲ ਕੀਤੀ ਹੈ। ਜਿਵੇਂ ਬੱਚੀ ਰਣਜੋਤ ਕੌਰ ਦੇ ਮਨ ਵਿੱਚ ਚਾਓ ਵੀ ਹੈ ਅਤੇ ਵਿਰਾਗ ਵੀ ਹੈ, ਦੋਨਾਂ ਦਾ ਇੱਕ ਸੁਮੇਲ ਹੈ। ਵਿਰਾਗ ਕੀ ਹੈ? ਜਿਸ ਘਰ ਦੇ ਵਿੱਚ 20-25 ਸਾਲ ਪਰਵਰਿਸ਼ ਪਾਈ ਹੈ, ਜਿਸ ਮਾਂ ਬਾਪ ਨੇ ਲੜਾਇਆ, ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ਔਰ ਹਰ ਪ੍ਰਕਾਰ ਦੇ ਨਾਲ ਉੱਚ ਵਿੱਦਿਆ ਦਵਾਈ ਹੈ, ਹਰ ਪ੍ਰਕਾਰ ਦੇ ਨਾਲ ਨੇਕ ਕਰਮਾਂ ਦੇ ਧਾਰਨੀ ਬਣਾਉਣ ਦੇ ਯਤਨ ਕੀਤੇ ਹੈ, 25 ਸਾਲ ਦਾ ਮੇਲ ਮਿਲਾਪ ਛੱਡ ਕੇ ਅਤੇ ਮਨ ਦੇ ਵਿੱਚ ਵਿਰਾਗ ਪੈਦਾ ਹੁੰਦਾ ਹੈ ਪਰਿਵਾਰ ਨੂੰ ਛੱਡਣ ਦਾ। ਦੂਜੇ ਪਾਸੇ ਮਨ ਵਿੱਚ ਪਤੀ ਦੇ ਮਿਲਾਪ ਦਾ ਚਾਅ ਵੀ ਹੈ ਕਿ ਉਹ ਮੇਰੇ ਮਾਤਾ ਪਿਤਾ ਦਾ ਫਰਜ਼ ਸੀ, ਉਹਨਾਂ ਨੇ ਪੂਰਾ ਕਰ ਦਿੱਤਾ ਹੈ। ਅਸਲੀ ਘਰ ਜਿਸ ਦੇ ਵਿੱਚ ਮੈਂ ਹੁਣ ਵਸੇਵਾ ਪਾਉਣਾ ਇਹ ਮੇਰਾ ਅਸਲੀ ਘਰ ਹੈ। ਮੈਂ ਆਪਣੇ ਪਤੀ ਨੂੰ ਮਿਲ ਕੇ ਔਰ ਆਪਣੇ ਅਸਲੀ ਘਰ ਨੂੰ ਚੜ੍ਹਦੀ ਕਲਾ ਵਿੱਚ ਲਿਜਾਵਾਂ, ਇਹ ਮਨ ਵਿੱਚ ਚਾਹੁੰਦੀ ਹੈ। ਔਰ ਐਸਾ ਸੰਗਮ ਹੈ ਤਾਂ ਆਪ ਜੀ ਨੇ ਦੇਖਣਾ ਵੀ ਹੈ, ਜਿਸ ਵੇਲੇ ਬੱਚੀ ਨੇ ਪੁੱਛਣਾ ਅੱਖਾਂ ਵਿੱਚ ਹੰਝੂ ਵੀ ਹੁੰਦੇ ਆ ਔਰ ਬੱਚੀ ਰੋਂਦੀ ਵੀ ਆ, ਮਾਂ ਬਾਪ ਵੀ ਇਸੇ ਪ੍ਰਕਾਰ ਵਿਰਾਗ ਕਰਦੇ ਆ। ਪਰ ਦੂਜੇ ਪਾਸੇ ਬੱਚੀ ਦੇ ਮਨ ਵਿੱਚ ਆਪਣੇ ਪਤੀ ਦੇ ਮਿਲਾਪ ਦੀ ਚਾਹ ਨਾਲ ਖੁਸ਼ੀ ਚਾਉ ਵੀ ਹੁੰਦਾ। ਹਮੇਸ਼ਾ ਚਾਉ ਜਿਹੜਾ ਵਿਰਾਗ ਦੇ ਉੱਤੇ ਭਾਰੂ ਹੁੰਦਾ। ਜਦੋਂ ਚਾਉ ਜਿਹੜਾ ਵਿਰਾਗ ਦੇ ਉੱਤੇ ਭਾਰੂ ਤਾਂ ਇੱਕ ਪਾਸੇ ਰਿਹਾ, ਮੌਤ ਉੱਤੇ ਵੀ ਭਾਰੂ ਹੋ ਜਾਂਦਾ। ਬਾਬਾ ਕਬੀਰ ਜੀ ਨੇ ਫਰਮਾਨ ਕੀਤਾ ਕਿ ਜਿਸ ਮੌਤ ਤੋਂ ਹਰ ਪ੍ਰਾਣੀ ਹਰ ਜੀਵ ਤਰਾਹ ਤਰਾਹ ਕਰਦਾ ਹੈ। ਬਾਬਾ ਕਬੀਰ ਜੀ ਕਹਿੰਦੇ ਪਰਮਾਤਮਾ ਦੇ ਮਿਲਾਪ ਦੇ ਚਾਉ ਵਿੱਚ ਜਿਹੜਾ ਹੈ ਉਹਦੇ ਮਿਲਾਪ ਲਈ ਮੇਰੇ ਮਨ ਦੇ ਵਿੱਚ ਚਾਉ ਹੈ, ਉਸ ਚਾਉ ਦੇ ਅਧੀਨ ਮੈਨੂੰ ਮਰਨ ਦਾ ਵੀ ਚਾਉ ਹੈ। ਕਬੀਰ ਮੋਹ ਮਰਨੇ ਕਾ ਚਾਉ ਹੈ, ਮਰੋ ਦਾ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਵਾਰ। ਜਿਹੜਾ ਇਸੇ ਪ੍ਰਕਾਰ ਚਾਉ ਭਰਾ ਚਾਉ ਵੈਰਾਗੀਆ ਦੀ ਅਵਸਥਾ ਵਿੱਚ ਵਿਚਰਦਾ ਹੋਇਆ ਚੌਥੀ ਭੂਮਿਕਾ ਨੂੰ ਪ੍ਰਾਪਤ ਕਰ ਲੈਂਦਾ ਸਤੇ ਸਿੱਧੇ, ਉਹ ਕੀ ਹੈ? ਹਰ ਚੌਥੜੀ ਲਾਭ ਮਨ ਸਹਿਜ ਭਇਆ ਵੈਰਾਗੀਆ ਮਨ ਲਾਭ ਦਿਓ। ਸਹਿਜ ਅਵਸਥਾ ਜਿਹੜੀ ਹੈ ਉੱਥੇ ਨਾ ਖੁਸ਼ੀ ਹੈ, ਨਾ ਕੋਈ ਗਮੀ ਹੈ, ਨਾ ਕੋਈ ਦੁੱਖ ਇੱਥੇ ਬਹੁਤਾ ਮਹਿਸੂਸ ਹੁੰਦਾ, ਨਾ ਕੋਈ ਸੁੱਖ ਦੇ ਵਿੱਚ ਮਨੁੱਖ ਆਪਾ ਭੁੱਲ ਬਹਿੰਦਾ। ਐਸੀ ਅਵਸਥਾ ਜਿਹਨੂੰ ਬਾਬਾ ਰਵਿਦਾਸ ਜੀ ਨੇ ਆਪਣੇ ਮੁਕਾਬਲੇ ਤੋਂ ਉਚਾਰਨ ਕੀਤਾ ਕਿ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਦੋ ਨਹੀਂ ਤੇ ਠਾਉ, ਨਾ ਤਸ਼ਵੀਸ਼ ਖਰਾਦ ਨਾ ਮਾਲ, ਖੌਫ ਨਾ ਖਤਾ ਨਾ ਤਰਸ ਵਿਵਾਲ, ਅੰਬ ਖੂਹ ਬਤਨ ਗਿਆ ਪਾਈ, ਊਹਾਂ ਖੈਰ ਸਦਾ ਮੇਰੇ ਭਾਈ, ਕਾਇਮ ਕਾਇਮ ਸਦਾ ਪਾਤਸ਼ਾਹੀ, ਦੋ ਨਾ ਸੇਮ ਏਕ ਸੋ ਆਹੀ, ਆਵਾਦਾ ਸਦਾ ਮਸ਼ਹੂਰ, ਊਹਾਂ ਗਨੀ ਵਸੇ ਮਾਮੂਰ, ਕਿਉਂ ਕਿਉਂ ਸੈਰ ਕਰੇ ਜੋ ਭਾਵੈ, ਮਹਿਰੂ ਮਹਿਰ ਨਾ ਕਹਿ ਕੋ ਅਟਕਾਵੈ, ਕਹਿ ਰਵਿਦਾਸ ਖਲਾਸ ਚਮਾਰਾ, ਜੋ ਇਸ ਸ਼ਹਿਰੀ ਸੋ ਮੀਤ ਹਮਾਰਾ। ਹੁਣ ਬਦਕਿਸਮਤੀ ਇਹ ਹੈ ਕਿ ਅੱਜ ਕੱਲ੍ਹ ਆਪਾਂ ਗੁਰਸਿੱਖਾਂ ਨੇ ਵੀ ਚੋਣ ਨਾਵਾਂ ਨੂੰ ਕੇਵਲ ਇੱਕ ਧਾਰਮਿਕ ਰਸਮ ਦੇ ਤੌਰ 'ਤੇ ਗ੍ਰਹਿਸਥ ਵਿੱਚ ਪ੍ਰਵੇਸ਼ ਕਰਨ ਲਈ ਇੱਕ ਬੋਰ ਬਣਾ ਲਿਆ ਕਿ ਜਿੰਨਾ ਚਿਰ ਚਾਰ ਨਾਵਾਂ ਦਾ ਪਾਠ ਨਹੀਂ ਹੁੰਦਾ, ਆਨੰਦ ਕਾਰਜ ਨਹੀਂ ਹੁੰਦਾ, ਉਨਾ ਚਿਰ ਸਮਾਜਿਕ ਤੌਰ 'ਤੇ ਬੱਚੀ ਬੱਚਾ ਗ੍ਰਹਿਸਥ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਪਰ ਜੇ ਕਿਤੇ ਇਹ ਧਾਰਮਿਕ ਉਪਦੇਸ਼ ਜੋ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਸਾਡੇ ਜੀਵਨ ਨੂੰ ਸਫਲ ਕਰਨ ਵਾਸਤੇ ਪ੍ਰਦਾਨ ਕੀਤਾ, ਉਹਨੂੰ ਆਪਾਂ ਪੜ੍ਹੀਏ, ਧਿਆਨ ਦੇ ਨਾਲ ਵਿਚਾਰੀਏ, ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲੀਏ, ਫਿਰ ਇਸ ਨਾ ਗ੍ਰਸਥ ਜੀਵਨ ਵਿੱਚ ਕੋਈ ਰੁਕਾਵਟ ਆ ਸਕਦੀ ਹੈ, ਨਾ ਪਰੇਸ਼ਾਨੀ ਪੈਦਾ ਉਹ ਰੁਕਾਵਟ ਬਣ ਸਕਦੀ ਹੈ, ਨਾ ਪ੍ਰਭੂ ਦੇ ਮਿਲਾਪ ਵਿੱਚ ਕਿਸੇ ਕਿਸਮ ਦੀ ਕੋਈ ਵਾਧਾ ਰੁਕਾਵਟ ਜਿਹੜੀ ਹੈ ਸੰਸਾਰ ਦੀ ਮਾਇਆ ਬਣੇਗੀ। ਸੋ ਇਸ ਕਰਕੇ ਦੋਵੇਂ ਪਰਿਵਾਰ ਧੰਤਾਂ ਦੇ ਯੋਗ ਹੋ ਜਿਨ੍ਹਾਂ ਨੇ ਆਪਣੇ ਬੱਚੀ ਬੱਚਿਆਂ ਨੂੰ ਗੁਰੂ ਚਰਨਾਂ ਨਾਲ ਬਾਣੀ ਅਤੇ ਬਾਣੀ ਦੇ ਨਾਲ ਜੋੜਨਾ ਕੀਤਾ, ਵਧਾਈ ਦੇ ਪਾਤਰ ਹਨ। ਗੁਰੂ ਕਿਰਪਾ ਕਰਨ, ਬਾਣੀ ਤੋਂ ਸੇਧ ਲੈ ਕਰਕੇ ਇਹਨਾਂ ਨੇ ਆਪਣਾ ਗ੍ਰਸਥ ਜੀਵਨ ਜਿਹੜਾ ਉਹਨੂੰ ਵੀ ਸਫਲ ਬਣਾਉਣਾ ਹੈ, ਔਰ ਨਾਲ ਪਰਿਵਾਰਕ ਤੌਰ 'ਤੇ ਜਾ ਕੋ ਆਏ ਸੋਈ ਵਿਆਹ ਜੋ ਹਰ ਗੁਰ ਅਤੇ ਮਨੀ ਵਸੇਰਾ ਦੀ ਕਾਰਵਾਈ ਕਰਨੀ ਹੈ। ਕੇਵਲ ਦੋ ਜੋ ਉਪਦੇਸ਼ ਇਤਿਹਾਸ ਨੇ ਸਾਂਭੇ ਆ ਉਹ ਆਪ ਜੀ ਦੇ ਸਾਹਮਣੇ ਕੇਵਲ ਦੋ ਮਿੰਟਾਂ ਵਿੱਚ ਕਹਿ ਕੇ ਸਮਾਪਤੀ ਦਾਸ ਨੇ ਕਰਨੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲ ਮਾਤਾ ਦਮੋਦਰੀ ਜੀ, ਜਦੋਂ ਬੀਬੀ ਵੀਰੋ ਜੀ ਦਾ ਵਿਆਹ ਕੀਤਾ, ਡੋਲੀ ਤੁਰਨ ਲੱਗੀ, ਗਲਵੱਕੜੀ ਵਿੱਚ ਲਿਆ ਮਾਤਾ ਦਮੋਦਰੀ ਜੀ ਨੇ ਬੀਬੀ ਵੀਰੋ ਨੂੰ, ਔਰ ਸਿੱਖਿਆ ਦਿੱਤੀ। ਸਿੱਖਿਆ ਕੀ ਦਿੱਤੀ ਹੈ? ਜੇ ਹਰ ਬੱਚੀ ਉਹ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਵਸਾ ਲਵੇ, ਕੋਈ ਰੁਕਾਵਟ ਘਰ ਵਿੱਚ ਪੇਕੇ ਸਹੁਰੇ ਘਰ ਵਿੱਚ ਨਹੀਂ ਆਵੇਗੀ, ਸਾਰਾ ਸਹੁਰਾ ਘਰ ਪ੍ਰਸੰਨਤਾ ਦੇ ਨਾਲ ਉਸ ਨੂੰ ਪਿਆਰ ਕਰੇਗਾ। ਬਚਨ ਕੀ ਕੀਤੇ? ਸੁਣ ਪੁੱਤਰੀ ਪ੍ਰਾਣ ਅਤੇ ਪ੍ਰਾਜ ਪਿਆਰੀ, ਹੇ ਮੇਰੀ ਪੁੱਤਰੀ ਪ੍ਰਾਣਾ ਤੋਂ ਪਿਆਰੀ ਬੀਬੀ ਵੀਰੋ, ਧਿਆਨ ਦੇ ਕੇ ਮੇਰੀ ਸਿੱਖਿਆ ਨੂੰ ਸੁਣਨਾ ਕਰ, ਔਰ ਮੈਂ ਤੈਨੂੰ ਸਿੱਖਿਆ ਦੇਣ ਲੱਗੀ ਹਾਂ ਜਿਹਦੇ ਨਾਲ ਤੈਨੂੰ ਸਾਰੇ ਸੰਸਾਰ ਦੇ ਸੁੱਖ ਪ੍ਰਾਪਤ ਹੋਣਗੇ। ਜੇ ਵਿਦ ਬੈਸ ਵਿਤੇ ਸੁੱਖ ਸਾਰੇ, ਸਾਰੇ ਸੁੱਖਾਂ ਦਾ ਇਹ ਸਾਰ ਹੈ। ਉਹ ਸਿੱਖਿਆ ਕੀ ਹੈ? ਪ੍ਰਾਤਾ ਕਾਲ ਉੱਠ ਭੱਜਣ ਕਰੀਓ, ਭੱਜਣ ਦਾ ਭਾਵ ਇਸ਼ਨਾ, ਇਹ ਬੱਚੀ ਤੋਂ ਅੰਮ੍ਰਿਤ ਵੇਲੇ ਉੱਠਣਾ, ਇਹ ਨਾ ਹੋਵੇ ਕਿ ਬਾਕੀ ਸਹੁਰਾ ਪਰਿਵਾਰ ਸਾਰਾ ਉੱਠਿਆ ਹੋਵੇ, ਤੂੰ ਅਜੇ ਰਜਾਈ ਵਿੱਚ ਆਰਾਮ ਕਰਦੀ ਹੋਵੇ, ਨਹੀਂ ਸਭ ਤੋਂ ਪਹਿਲਾਂ ਪ੍ਰਾਤਾ ਕਾਲ ਉੱਠ ਭੱਜਣ ਕਰਿਓ, ਅੰਮ੍ਰਿਤ ਵੇਲੇ ਉੱਠਣਾ, ਉੱਠਣ ਤੋਂ ਬਾਅਦ ਇਸ਼ਨਾਨ ਕਰਨਾ, ਉਸ ਤੋਂ ਬਾਅਦ ਤੀਸਰਾ ਕੰਮ ਕੀ ਕਰਨਾ? ਗੁਰਬਾਣੀ ਮੁੱਖ 'ਤੇ ਨਿਤ ਰਰਿਓ, ਰਰਿਓ ਦਾ ਭਾਵ ਉਚਾਰਨ ਕਰਨਾ, ਜੋ ਗੁਰੂ ਦੀ ਬਾਣੀ ਆ ਨਿਤ ਹੀ ਉਸ ਨੂੰ ਪੜ੍ਹਨਾ ਨਿਤਨੇਮ ਦੇ ਰੂਪ ਵਿੱਚ। ਅਤੇ ਚੌਥਾ ਕੰਮ ਕੀ ਕਰਨਾ? ਕਹਿੰਦੇ ਕੁੱਲ ਕੀ ਬਾਤ ਚਿੱਤ ਮੈਂ ਧਰਨਾ, ਜਿਵੇਂ ਮਾਂ ਬਾਪ ਦੇ ਘਰ ਵਿੱਚ ਰਹਿੰਦਿਆਂ ਹੋਇਆ ਤੂੰ ਆਪਣੇ ਘਰ ਦੀ ਗੱਲ ਕਿਸੇ ਬਾਹਰਲੇ ਨੂੰ ਨਹੀਂ ਦੱਸਣੀ ਕੀਤੀ, ਘਰ ਦਾ ਪਰਦਾ ਬਣਾ ਕੇ ਰੱਖਿਆ, ਇਸੇ ਪ੍ਰਕਾਰ ਅੱਜ ਤੋਂ ਲੈ ਕੇ ਸਹੁਰਾ ਘਰ ਤੇਰਾ ਪੇਕਾ ਭਰਦਾ ਬਣ ਗਿਆ। ਜੋ ਕੁੱਲ ਦੀ ਗੱਲ ਹੈ, ਕਿਸੇ ਪ੍ਰਕਾਰ ਦਾ ਕੁਲਚਾ ਨੀਮਾ ਕਿਸੇ ਵਿੱਚ ਕੋਈ ਔਗਣ ਹੈ ਉਹ ਆਪਣੇ ਹਿਰਦੇ ਵਿੱਚ ਹੀ ਰੱਖਣਾ, ਕਿਸੇ ਆਂਢ ਨੂੰ ਕਿਸੇ ਗੁਆਂਢ ਨੂੰ ਨਹੀਂ ਦੱਸਣਾ। ਕੁੱਲ ਕੀ ਬਾਤ ਚਿੱਤ ਮੈਂ ਧਰਨੀ, ਅਤੇ ਪੰਜਵਾਂ ਜਿਹੜਾ ਖੋਟੀ ਸੰਗਤ ਮੂਲ ਮੈਂ ਕਰਨੀ, ਮਾੜੀ ਸੰਗਤ ਜਿਹਨੂੰ ਕੋਈ ਸੰਗਤ ਕਿਹਾ ਜਾਂਦਾ ਉਹ ਭੁੱਲ ਕੇ ਵੀ ਨਹੀਂ ਕਰਨਾ। ਜਦੋਂ ਤੂੰ ਇਹ ਪੰਜ ਬਚਨਾਂ ਦੀ ਧਾਰਨੀ ਬਣ ਜਾਵੇਂਗੀ ਹਮੇਸ਼ਾ ਤੈਨੂੰ ਸਹੁਰੇ ਘਰ ਵਿੱਚ ਮਾਣ ਅਤੇ ਸਤਿਕਾਰ ਪ੍ਰਾਪਤ ਹੋਵੇਗਾ। ਦੂਜੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਨੰਦ ਕਾਰਜ ਕਰਨ ਵਾਸਤੇ ਭਾਈ ਲਾਲ ਚੰਦ ਜੀ ਦੇ ਗ੍ਰਹਿ ਵੀ ਪੁੱਜੇ, ਭਾਈ ਲਾਲ ਚੰਦ ਜੀ ਨੇ ਜਥਾ ਸ਼ਕਤ ਗੁਰੂ ਮਹਾਰਾਜ ਜੀ ਦੀ ਅਤੇ ਬਰਾਤ ਦੀ ਸੇਵਾ ਕੀਤੀ। ਜਿਸ ਵੇਲੇ ਮਾਤਾ ਗੁਜਰੀ ਜੀ ਦਾ ਦੌੜਾ ਤੋੜਨ ਲੱਗੇ, ਭਾਈ ਲਾਲ ਚੰਦ ਜੀ ਨੇ ਆਪਣੇ ਗਲ ਵਿੱਚ ਪੰਨਾ ਪਾਇਆ, ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਖਲੋ ਗਿਆ, ਅੱਖਾਂ ਵਿੱਚ ਆਂਸੂ ਹੈ। ਕਹਿਣ ਲੱਗਾ, ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜੀ ਜੁਨੀ ਦੇ ਬਾਲੀ, ਮੈਂ ਤੁਹਾਡੀ ਜੋ ਤੁਹਾਡੀ ਇਸੇ ਪ੍ਰਕਾਰ ਸੋ ਇੱਜ਼ਤ ਹੈ, ਮਾਣ ਹੈ, ਮੈਂ ਉਸ ਦੇ ਪਾਏ ਵਿੱਚ ਆਪ ਜੀ ਨੂੰ ਕਰਾਈ ਮਾਤਰ ਵੀ ਆਪ ਜੀ ਦੀ ਸੇਵਾ ਨਹੀਂ ਕਰ ਸਕਿਆ, ਮੈਨੂੰ ਤੁਸੀਂ ਖਿਮਾ ਕਰ ਦੇਵੇ। ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਬਚਨ ਕਹਿਣਾ ਕੀਤੇ ਆ ਉਹ ਬੜੇ ਕਮਾਲ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲਾਲ ਚੰਦ ਦੇ ਮੂੰਹ ਦੇ ਅੱਗੇ ਹੱਥ ਰੱਖ ਦਿੱਤਾ। ਕਹਿਣ ਲੱਗੇ, ਲਾਲ ਚੰਦ ਭੁੱਲ ਕੇ ਵੀ ਗਾਹ ਹੋਰ ਨਾ ਬੋਲੇ। ਔਰ ਕਹਿਣ ਲੱਗੇ, ਇੰਝ ਅਰਦਾਸ ਕਰੀ ਔਰ ਗੁਰੂ ਹਰਗੋਬਿੰਦ ਸਾਹਿਬ ਦੇ ਘਰੋਂ ਨਿੱਘ ਆਵੇ ਸੇਕ ਨਾ ਆਵੇ। ਪਹਿਲਾਂ ਇਹ ਦੱਸ, ਲਾਲ ਚੰਦ ਤੁਨ ਦੀਨੋਂ ਸਗਲ ਗੁਲਾ ਮਸਾਲਾ, ਇਹ ਲਾਲ ਚੰਦ ਤੂੰ ਸਾਨੂੰ ਹਰ ਪ੍ਰਕਾਰ ਦੀਆਂ ਖੁਸ਼ੀਆਂ ਖੇੜੇ ਪ੍ਰਦਾਨ ਕੀਤੇ ਆ। ਇਹ ਦੱਸ, ਦਿਨ ਤਨਜਾ ਅਰਪਣ ਦੀਨੋਂ ਤਿੰਨ ਪਾਛੇ ਕਿਆ ਰੱਖ ਲਏ ਨੇ। ਤਰਜਾ ਤਨਜਾ ਦਾ ਭਾਵ ਪੁੱਤਰੀ, ਜਿਸ ਨੇ ਆਪਣੀ ਪਾਪ ਪੋਸ ਕੇ ਪੁੱਤਰੀ ਅਰਪਣ ਕਰ ਦਿੱਤੀ ਹੈ ਉਸਨੇ ਪਿੱਛੇ ਭਲਾ ਕੀ ਰੱਖ ਲਿਆ। ਸੋ ਸਹੁਰੇ ਘਰ ਵਾਲੇ ਉਹਨਾਂ ਨੂੰ ਵੀ ਦਾਜ ਦਹੇਜ ਦਾ ਇੱਥੇ ਮੁੱਕ ਜਾਂਦਾ ਹੈ। ਜਿਹਨੇ ਪੁੱਤਰੀ ਆਪਣੀ ਅਰਪਣ ਕਰ ਦਿੱਤੀ, ਧੀ ਅਰਪਣ ਕਰ ਦਿੱਤੀ ਹੈ, ਉੱਥੇ ਉਸ ਸ਼ਖਸ ਨੇ ਬਾਕੀ ਪਿੱਛੇ ਕੀ ਰੱਖ ਲਿਆ। ਬਸ ਹੁਣ ਤਾਂ ਦੋਵਾਂ ਪਰਿਵਾਰਾਂ ਨੂੰ ਇਹੀ ਅਰਦਾਸ ਕਰਨੀ ਬਣਦੀ ਹੈ ਕਿ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਪਾਵਨ ਪਵਿੱਤਰ ਵਚਨ ਕੀਤਾ, ਹੁਣ ਤਾਂ ਇਹ ਹੈ ਕਾਕਾ ਮਨਵੀਰ ਸਿੰਘ ਅਤੇ ਉਹਨਾਂ ਦੇ ਪਿਤਾ ਜੀ ਸਰ ਹਰਮਿੰਦਰ ਸਿੰਘ ਹੋਰਾਂ ਦੇ ਘਰੋਂ ਬਸ ਭਾਈ ਅਮਰੀਤ ਸਿੰਘ ਦੀ ਅਰਦਾਸ ਕਰਨ, ਇਹਨਾਂ ਨੂੰ ਨਿੱਘ ਆਵੇ, ਇਹਨਾਂ ਨੂੰ ਸੇਕ ਨਾ ਆਵੇ। ਨਿੱਘ ਦੇ ਸੇਕ ਦਾ ਬਹੁਤ ਜਿਹੜਾ ਡਿਫਰੈਂਸ ਹੈ, ਫਰਕ ਹੈ। ਨਿੱਘ ਸੁੱਖ ਦਿੰਦਾ, ਸੇਕ ਦੁੱਖ ਦਿੰਦਾ। ਬਸ ਜਿੰਨਾ ਚਿਰ ਮਰਜ਼ਾਦਾ ਵਿੱਚ ਅੱਗ ਲਾਉਂਦੀ ਆ ਨਿੱਘ ਦਿੰਦੀ ਆ, ਜਦੋਂ ਨਿੱਘ ਬੇਮਰਜ਼ਾਦਾ ਹੋ ਜਾਂਦੀ ਆ ਉਹੀ ਨਿੱਘ ਉਹੀ ਅੱਗ ਸਾੜਦੀ ਆ ਔਰ ਉਹੀ ਸੇਕ ਦਿੰਦੀ ਆ। ਉਸੇ ਪ੍ਰਕਾਰ ਜਿਹੜੇ ਆਪੋ ਆਪਣੀ ਹੱਦ ਵਿੱਚ ਦੋਨੇ ਬੱਚੇ ਵਿਆਹ ਕਰਕੇ ਆਪਣੀਆਂ ਡਿਊਟੀਆਂ ਨੂੰ ਪੂਰੀਆਂ ਕਰਨਗੇ, ਦੋਵੇਂ ਪਰਿਵਾਰਾਂ ਨੂੰ ਦੋਵੇਂ ਮਾਤਾ ਪਿਤਾ ਨੂੰ ਨਿੱਘ ਆਵੇਗਾ, ਸੁੱਖ ਮਿਲੇਗਾ। ਜਦੋਂ ਦੋਨੇ ਬੱਚੇ ਮਰਜ਼ਾਦਕ ਤੌਰ 'ਤੇ ਉਲੰਘਣਾ ਕਰਨਗੇ ਆਪਣੇ ਹੱਕ ਹਕੂਕਾਂ ਦੀ, ਫਿਰ ਦੋਨੇ ਪਰਿਵਾਰ ਇਸ ਅੱਗ ਦੇ ਸੇਕ ਤੋਂ ਦੁਖੀ ਹੋਣਗੇ। ਸੋ ਦੋਵੇਂ ਬੱਚਿਆਂ ਨੂੰ ਬੇਨਤੀ ਹੈ, ਗੁਰੂ ਦੀ ਅਗਵਾਈ ਵਿੱਚ ਚੱਲ ਕਰਕੇ ਆਪੋ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਆਪਣਾ ਲੋਕ ਵੀ ਸੁਖੀ ਪਰ ਲੋਕ ਵੀ ਸੁਹਿਰਾ ਕਰਨਾ। ਸੋ ਆਪ ਸਮੂਹ ਸੰਗਤਾਂ ਗੁਰੂ ਚਰਨਾਂ ਵਿੱਚ ਸ਼ਮੂਲੀਅਤ ਕੀਤੀ ਹੈ। ਸਮਾਂ ਕੁਛ ਵਧੇਰੇ ਲੱਗ ਗਿਆ, ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਦੇ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।